ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਜੁੜ ਕੇ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ, ਇਨਸਾਨ ਨੂੰ ਅਕਾਲ ਪੁਰਖ ਨੇ ਆਪਣੇ ਸਰੂਪ ਵਿੱਚ ਘੜਿਆ ਹੈ। ਉਹਦੀ ਆਤਮਿਕ ਤਰੱਕੀ ਵਾਸਤੇ ਸਾਰੇ ਧਰਮ ਰਚੇ ਗਏ ਸਨ, ਪਰ ਇਨਸਾਨ ਨੇ ਆਪਣੇ ਨਾਲ ਲਿਖੇ ਹੋਏ ਇਲਾਹੀ ਧਰਮ ਨੂੰ ਕਮਾਉਣ ਦੀ ਥਾਂ ਅਨੇਕ ਤਰ੍ਹਾਂ ਦੀਆਂ ਬਾਹਰਮੁਖੀ ਮਰਿਆਦਾ ਤੇ ਅਸੂਲ ਘੜ ਕੇ ਆਪਣੇ ਧਰਮ ਨੂੰ ਦੂਜਿਆਂ ਤੋਂ ਸ੍ਰੇਸ਼ਠ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਤਰ੍ਹਾਂ ਅਸੀਂ ਆਪਣੇ ਮੂਲ ਇਲਾਹੀ ਧਰਮ ਤੋਂ ਬੇਮੁਖ ਹੋ ਕੇ ਆਪਣੇ ਭਾਣੇ ਵਿੱਚ ਮਨਮੁਖੀ ਜੀਵਨ ਬਤੀਤ ਕਰਦੇ ਹਾਂ ਤੇ ਨਤੀਜੇ ਵਜੋਂ ਜਮਾਂ ਦੇ ਵਸ ਪੈਂਦੇ ਹਾਂ। ਅਸੀਂ ਕਿਸ ਭਾਵਨਾ ਨਾਲ ਧਰਮ ਕਮਾਉਂਦੇ ਹਾਂ ਤੇ ਗੁਰਬਾਣੀ ਸਾਨੂੰ ਕੀ ਇਸ਼ਾਰਾ ਕਰਦੀ ਹੈ, ਇਹ ਗੁਰਮੁਖ ਪਿਆਰੇ ਬਾਓ ਜੀ ਹੋਰਾਂ ਨੇ ਸਾਨੂੰ ਇਸ ਲੇਖ ਰਾਹੀਂ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ। ਧਰਮ ਜਾਂ ਮਜ਼ਹਬ ਭਾਗ ਦਸਵਾਂ। ਧਰਮ ਦੇ ਦੋ ਪੱਖ ਹਨ। ਪਹਿਲਾ ਹੈ ਅੰਤਰੀਵ ਆਤਮਿਕ ਧਰਮ, ਜੋ ਇਲਾਹੀ ਜੋਤ ਦਾ ਪ੍ਰਕਾਸ਼ ਹੈ ਅਥਵਾ ਨਾਮ ਹੈ, ਤੇ ਦੂਸਰਾ ਹੈ ਸਾਡਾ ਬਾਹਰਮੁਖੀ ਮਾਨਸਿਕ ਧਰਮ, ਜੋ ਕਿ ਜੀਵ ਦੇ ਅੰਤਸ਼ਕਰਨ ਦੀ ਰੰਗਤ, ਉਹਦੀ ਬੁੱਧੀ ਦੇ ਗਿਆਨ, ਸੰਗਤ ਜਾਂ ਕੁਸੰਗਤ, ਮਾਨਸਿਕ ਸਾਧਨਾ ਤੇ ਸਰੀਰਕ ਕਰਮ ਕਿਰਿਆ ਉੱਤੇ ਨਿਰਭਰ ਹੈ। ਜਿਹੜੇ ਧਰਮ ਅਸੀਂ ਧਾਰਦੇ ਹਾਂ ਉਹ ਇਹਨਾਂ ਇਹਨਾਂ ਗੱਲਾਂ ਉੱਤੇ ਨਿਰਭਰ ਹੁੰਦੇ ਹਨ। ਇਹ ਮਾਇਕੀ ਮੰਡਲ ਵਿੱਚ ਪ੍ਰਵਿਰਤ ਹਨ, ਜਿਹਦੀ ਬੁਨਿਆਦ ਸਾਡਾ ਅੰਤਸ਼ਕਰਨ ਹੀ ਹੈ, ਜੋ ਕਿ ਪਿਛਲੇ ਜਨਮਾਂ ਦੀ ਰੰਗਤ, ਇਸ ਜਨਮ ਦੀ ਸੰਗਤ, ਬੁੱਧੀ ਦੀ ਤੀਖਣਤਾ ਤੇ ਕਰਮ ਧਰਮ ਉੱਤੇ ਨਿਰਭਰ ਕਰਦਾ ਹੈ ਅਤੇ ਬਦਲਦਾ ਰਹਿੰਦਾ ਹੈ। ਸਾਡੇ ਬਾਹਰਮੁਖੀ ਧਰਮ ਸਾਡੇ ਅੰਤਸ਼ਕਰਨ ਉੱਤੇ ਨਿਰਭਰ ਕਰਦੇ ਹਨ, ਤੇ ਸਾਡਾ ਅੰਤਸ਼ਕਰਨ ਕਿਹਨਾਂ ਕਿਹਨਾਂ ਗੱਲਾਂ ਉੱਤੇ ਨਿਰਭਰ ਕਰਦਾ ਹੈ, ਪਿਛਲੇ ਜਨਮਾਂ ਦੀ ਰੰਗਤ, ਇਸ ਜਨਮ ਵਿੱਚ ਅਸੀਂ ਜੋ ਸੰਗਤ ਕਰਦੇ ਹਾਂ, ਸਾਡੀ ਬੁੱਧੀ ਦੀ ਤੀਖਣਤਾ ਤੇ ਸਾਡੇ ਕਰਮ ਧਰਮ ਦੇ ਨਾਲ ਇਹ ਅੰਤਸ਼ਕਰਨ ਬਦਲਦਾ ਰਹਿੰਦਾ ਹੈ। ਸਾਡੇ ਜੀਵਨ ਜਾਂ ਸ਼ਖਸੀਅਤ ਦੀਆਂ ਕਈ ਤਹਾਂ ਹਨ, ਆਤਮਿਕ ਜੋਤ ਦਾ ਪ੍ਰਕਾਸ਼ ਜਾਂ ਨਾਮ, ਅੰਤਸ਼ਕਰਨ, ਦੇਵੀ ਗੁਣਾਂ ਦੀ ਰੰਗਤ, ਮਨ ਦੀ ਬਦਲਵੀਂ ਹਾਲਤ ਤੇ ਵਲਵਲਿਆਂ ਦਾ ਉਛਾਲ, ਬੁੱਧੀ ਦੀ ਵਿਚਾਰ ਸ਼ਕਤੀ, ਧਾਰਮਿਕ ਖਿਆਲ ਜਾਂ ਨਿਸ਼ਚੇ ਤੇ ਸਰੀਰਕ ਕਰਮ ਕਿਰਿਆ, ਇਹਨਾਂ ਦੇ ਨਾਲ ਸਾਡੀ ਸ਼ਖਸੀਅਤ ਬਣਦੀ ਹੈ, ਪਰਸਨੈਲਿਟੀ ਬਣਦੀ ਹੈ। ਸਾਡੇ ਜੀਵਨ ਦੀਆਂ ਇਹਨਾਂ ਸਾਰੀਆਂ ਤਹਾਂ ਦੀ ਸਮੁੱਚੀ ਰੰਗਤ ਨੂੰ ਹੀ ਸ਼ਖਸੀਅਤ ਕਿਹਾ ਜਾਂਦਾ ਹੈ। ਇਸ ਸ਼ਖਸੀਅਤ ਦੀ ਰੰਗਤ ਜਾਂ ਨਿਚੋੜ, ਇਹਦਾ ਏਸੈਂਸ, ਇਹ ਹਰ ਇੱਕ ਮਨੁੱਖ ਦਾ ਆਪੋ ਆਪਣਾ ਅਸਲੀ ਤੇ ਨਿੱਜੀ ਵਿਆਪਕ ਧਰਮ ਹੈ। ਸਾਡੀ ਇਸ ਮਾਨਸਿਕ ਸ਼ਖਸੀਅਤ ਉੱਤੇ ਜਾਂ ਧਰਮ ਉੱਤੇ ਫਿਰ ਅਨੇਕਾਂ ਬਾਹਰਲੇ ਖਿਆਲਾਂ ਅਤੇ ਕਰਮ ਧਰਮ ਦੀ ਰੰਗਤ ਦਾ ਅਸਰ ਖਿਨ ਖਿਨ ਪੈਂਦਾ ਰਹਿੰਦਾ ਹੈ, ਜਿਹਦੇ ਕਰਕੇ ਸਾਡੀ ਸ਼ਖਸੀਅਤ ਜਾਂ ਸਾਡਾ ਨਿੱਜੀ ਧਰਮ ਵੀ ਬਦਲਦਾ ਰਹਿੰਦਾ ਹੈ। ਇਹੀ ਕਾਰਨ ਹੈ ਕਿ ਜਦੋਂ ਅਸੀਂ ਸਤਸੰਗ ਅੰਦਰ ਵਿਚਰਦੇ ਹਾਂ, ਸਾਡੀ ਭਾਵ ਭਾਵਨੀ ਦੀ ਰੰਗਤ ਹੋਰ ਹੁੰਦੀ ਹੈ, ਅਤੇ ਸਤਸੰਗ ਤੋਂ ਬਾਹਰ ਜਾਂਦਿਆਂ ਹੀ ਮਾਇਆ ਦੇ ਪ੍ਰਭਾਵ ਹੇਠ ਸਾਡੀ ਸ਼ਖਸੀਅਤ ਤੇ ਖਿਆਲਾਂ ਦੀ ਰੰਗਤ ਅਤੇ ਭਾਵਨਾਵਾਂ ਕੁਝ ਹੋਰ ਹੋ ਜਾਂਦੀਆਂ ਹਨ। ਦੂਜੇ ਲਫ਼ਜ਼ਾਂ ਵਿੱਚ, ਸਾਡੇ ਮਨ ਦੀ ਬਦਲਵੀਂ ਰੰਗਤ ਅਨੁਸਾਰ ਹੀ ਸਾਡਾ ਜੀਵਨ, ਸਾਡੀ ਸ਼ਖਸੀਅਤ, ਸਾਡੇ ਧਾਰਮਿਕ ਨਿਸ਼ਚੇ, ਸਾਡੀ ਕਰਮ ਕਿਰਿਆ, ਸਾਡੇ ਧਰਮ ਕਰਮ ਜਾਂ ਭਾਵ ਭਾਵਨੀ, ਇਹ ਸਾਰੇ ਹੀ ਬਦਲਦੇ ਰਹਿੰਦੇ ਹਨ। ਕਭੂ ਜੀੜਾ ਊਬ ਚੜਤ ਹੈ, ਕਭੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨ ਰਹਿਤ ਹੈ, चारे कुंडा बाले ए मनुआ खिन्ना टिके बोरंगी दे दे दिस चल चल हंडे मन के अधिक तरंग क्यों दर साहेब छुट्टी है। असल विच इंसान दा जीवन बहु पक्षी ते स्वै विरोधी है। अंतिशकरण दी रंगत प्रबल होण कारण साडे ओपरे ख्यालां उत्ते ओ रंगत हावी हो जांदी है अते जीव बेवस हो के अपने पुराने अंतिशकरण दी रंगत अधीन ही कर्म करदा है। इसे करके असी देखते हाँ कि कई दैवी ख्यालां वाले जग्यासु भी अपने मैले अंतिशकरण दी प्रबल शक्ति दे वैण विच रुड़ जांदे हन अते इंसान दी रुचि मलीन हो जांदी है। एदे उल्ट जेकर मैले अंतिशकरण वाला जीव भी गुरमुख प्यारिया महापुरखां दी प्रबल संगत करे ता ओदी भौ भावनी दे वलवले भी दैवी हो सकते हन अते ओ धर्म दी कमाई कर सकता है। तिना देख मन चाओ उठंदा हर कद पाई गुणतासा साध संगत बिना भाव नहीं उपजे भाव बिन भगत नहीं होए तेरी। साधु के संग पाप पलायन साध के संग लगे प्रभ मीठा साध के संग दृढ़े सब धर्म साध के संग मिटे अभिमान। मनुख अपनी शख्सियत दे प्रभाव हेठ एक वेले ही सुते सिद्ध कई रंगा पेखा विच विचरदा है। इसे नू ही पाखंड किया जांदा है। इस तरह इंसान दूरे तीरे रंगा विच खेलदा है। इस तरह पाखंड करके फिर जीव अपने आप नाल धोखा करदा है दूजिया नाल फरेब करदा है रब तो बेमुख हुंदा है धर्म तो गिर जांदा है पाप कमांदा है अपना अमोलक जीवन अजाई गवांदा जमा दे वस पैंदा है त्यावागमन दे गेड़ विच पैंदा है। करम तरम पाखंड जो दीसे तिन जम जागाती लूटे करे दो करम दिखावे होर राम की दरगह बादा चोर। अंतर बिख मुख अमृत सुनावे जमपुर बादा चोटा खावे अनेक पर्दे में कमावे विकार खिन में प्रगट होए संसार। दो विच दुखी दुबाजरे खरबड़ होए खुदी खुआरा ना उरवार ना पार है गोते खान परम सिर पारा। एहो जे पखंडी जीवन विच साड़ी आत्मा कुछ होर कहंदी है अंतिशकरण विचों किसे होर तरह दी हवाड़ निकलदी है। मन कुछ होर आखदा है बुद्धि कुछ होर सोचदी है काम अपनिया लहरा मारदा है क्रोध अपने भांबड़ मचाई रखदा है लोभ अडहलकाया फिरदा है मोह अपने फंदे विच फसाई फिरदा है मैं मेरी अपने जफ्फे मारदी है होमे दा शेर अपनिया बड़का मारदा है। जीव दी एहो जी तरस योग हालत नू गुरबाणी विच इयों दर्शाया गया है। क्यों लीजे गढ़ बंका पाई देवर कोट अर तेवर खाई पांच पच्चीस मोह मद मत्सर आडी प्रबल माया जन गरीब को जोर न पहुंचे कहां करो रघुराया। राज माल रूप जात जोबन पंजे ठग एनी ठगी जग ठग्या किने न रखी लज। सो जन्मा जन्मांतरा तो मनुखी बिरती दा दृष्ट मान ते माइकी जगत विच यकीन होन करके इंसान दा प्रभु दी अदृष्ट करण कारण ते सर्व समर्थ शक्ति उत्ते छेती कित्या विश्वास नहीं हुंदा। ए विश्वास कदी बन जांदा है कदी टूट जांदा है ते इस तरह इंसान डोलदा रहिंदा है। एदा नतीजा की निकलदा है कि जग्यासु एक कदम जे परमार्थ वल पुटदा है ता दस कदम माया फेर पिछे खिंच लैंदी है। जे एक विख अगाहा परे ता दस विखा पिछाहा जाए। इस तरह माइकी प्रभाव हेठ इंसान दा सारा धार्मिक ते दुनियावी जीवन दुबिधा परम जा सहसे विच व्यर्थ चला जांदा है। दूजे लफ्जां विच इंसान दी कोई रूहानी तरक्की नहीं हुंदी। इस दुबिधा जा परम दी खाई प्रथाए गुरबाणी इओ रोशनी पौंदी है। दुबिधा रोग सो अधिक वडेरा माया का मोहताज पया, दूजा पाओ दुबाजरा मन पाटे खरवाड़ू खीरा, अगों मिठा होए मिले पिछों कौड़ा दोख सरीरा। दुबदा मनमुख रोग व्यापे त्रिसना जले अधिकाई, दूजे परम पुलाया होमे दुख पाई, ए शरीर सब मूल है माया दूजे पाए परम पुलाया। होमे विच सब जग बराना दूजे पाए परम पुलाना, इस मन को बसंत की लगे ना सोए, ए मन जलिया दूजे दोए। इस तरह मनुखी लाही प्रकाश जा नाम वाले इको एक आत्मिक धर्म तो जिदे वल के गुरबाणी सानू इशारा करदी है, ओदे तो बेसुरा होके बेमुख होके आप हुदरा होके अपने भाणे विच अज्ञानता विच परम भुलावे विच ते होमे विच अनेका अखौती बार मुखी धर्मां विचों विचरदा होया अपनी मन मर्जी नाल कर्म करदा है ते फिर उना दे नतीजे भुगतदा है। अपने केंद्र आत्म प्रकाश अथवा शब्द नाम जा हुकम तो बेमुख ते बेसुरा होके जीव अपने अंदरले पंजा चोरां दे अधीन अपने पाणे विच विचरदा है। ए पंज तत् आपो अपनियां तूतियां वजाउंदे हन जिस करके जीव दे हिरदे विच अनेक तरह दे भांत भांत दे राम रौले ते शोर शराबा पिया रहिंदा है। इसे करके मन टिक नहीं सकदा ते ना ही कदी एकाग्र हुंदा है। इस तरह साडे हिरदे विच इना पंजा तत्तां ने खूब पड़थू मचाया होया है जिदे नाल जीव घबर के बौंदल जांदा है अते उदी किछ ना बुझे किछ ना सुझे बेबसी वाली हालत बनी रहिंदी है। एदे नाल फिर उदे मन दा तनाव बन जांदा है, मेंटल टेंशन बन जांदी है। ए मानसिक तनाव ही दिल दे दौरे ते होर अनेकां दिमागी बीमारियां दा कारण बनता है। साडी इस तरह दी माइकी अधोगति नूं गुरबाणी विच इउं दर्शाया गया है, एक स्वान दोए स्वानी नाल पलके पौंके सदा बयाल, माया तारी अत अन्ना बोला शब्द ना सुनी बौरोल कचोला, अंतर चिंता नैनी सुखी मूल ना उतरे पुख, नानक सच्चे नाम बिन किसे न लथो दुख। मनमुख पर में सहसा होवे अंतर चिंता नींद न सोवे। आत्म प्रकाश ते इलाही धर्म जा नाम तो बेमुख ते बेसुरा होके इस तरह जीव अत अन्ना बोला हो जाता है अते आत्मिक जीवन सेत तो बिना ओ सारी उम्र अपने हिरदे अंदर माइकी बौरोल कचोले दा पड़थू मचाई रखदा है अते दुखी हुंदा है। पलच पलच सगली मुई झूठे तंदे मो। साडा अमली निजी धर्म की हुंदा है? जेड़ा के साडे हर एक निश्चे साडी सोचनी साडे ख्यालां साडियां भावनावां साडियां हरकतां साडी बोल चाल व्यवहार करनी रहनी बहनी सहनी कहनी विच सुते सिद्ध अनजाने अचेत बदो बदी आप मुहारे बार वल प्रगट हुंदा है। जानी जेड़ा धर्म साडी शख्सियत विच्चों सुते सिद्ध प्रगट हुंदा है ओही साडा धर्म है, उपरों असी चाहे जेड़ा मर्जी धर्म धारण करी जाइए। इस तरह जेड़ा धर्म सुते सिद्ध अनजाने बार वल प्रगट हुंदा है ओही साडी शख्सियत दा धर्म है, ना कि ओ धर्म ਜੋ ਅਸੀਂ ਉਪਰੇ ਮਨ ਨਾਲ ਬਾਹਰੋਂ ਧਾਰੇ ਅਪਣਾਏ ਜਾਂ ਮੰਨੇ ਹੋਏ ਹਨ। ਅਮਲੀ ਤੇ ਉਪਰੇ ਧਰਮ ਦੀ ਵਿਚਾਰ ਨੂੰ ਸਪਸ਼ਟ ਕਰਨ ਵਾਸਤੇ ਗੁਰਮੁਖ ਪਿਆਰਿਆਂ ਨੇ ਇੱਥੇ ਇੱਕ ਉਦਾਹਰਣ ਦਿੱਤੀ ਹੈ। ਨਿੱਕੇ ਬੱਚੇ ਨੂੰ ਮਾਂ ਵੀ ਪਾਲਦੀ ਪੋਸਦੀ ਹੈ ਅਤੇ ਕਿਸੇ ਹਾਲਤ ਵਿੱਚ ਨਰਸ ਵੀ ਬੱਚੇ ਦੀ ਦੇਖਭਾਲ ਕਰਦੀ ਹੈ। ਹੁਣ ਇਹਨਾਂ ਦੋਹਾਂ ਦੇ ਹਿਰਦਿਆਂ ਅੰਦਰ ਬੱਚੇ ਦੀ ਸੇਵਾ ਭਾਵਨੀ ਵਿੱਚ ਅਤਿਅੰਤ ਫਰਕ ਹੈ। ਮਾਂ ਆਪਣੇ ਬੱਚੇ ਲਈ ਅਤਿਅੰਤ ਡੂੰਘੇ ਮਾਂ ਪਿਆਰ ਦੀ ਮਮਤਾ ਵਿੱਚ ਪਿਘਲ ਕੇ ਸੇਵਾ ਕਰਦੀ ਹੈ ਅਤੇ ਉਹ ਕਦੀ ਵੀ ਅੱਕਦੀ ਥੱਕਦੀ ਨਹੀਂ, ਨਾ ਹੀ ਕਦੇ ਸ਼ਿਕਾਇਤ ਕਰਦੀ ਹੈ। ਇਹ ਮਮਤਾ ਮਾਂ ਦੇ ਹਿਰਦੇ ਦੀਆਂ ਡੂੰਘਿਆਈਆਂ ਵਿੱਚ ਸਹਿਜ ਸੁਭਾਏ ਆਪ ਮੁਹਾਰੇ ਉਪਜਦੀ ਹੈ, ਜਿਹਦੇ ਨਾਲ ਕਿ ਉਹ ਬੱਚੇ ਲਈ ਹਰ ਤਰ੍ਹਾਂ ਦੀ ਖਿੜੇ ਮੱਥੇ ਤੇ ਚਾਉ ਵਿੱਚ ਕੁਰਬਾਨੀ ਕਰਦੀ ਹੈ। ਉਹ ਆਪਣੇ ਪਿਆਰੇ ਬੱਚੇ ਨੂੰ ਸ਼ੁਭ ਇੱਛਾਵਾਂ ਤੇ ਪਿਆਰ ਅਸੀਸਾਂ ਨਾਲ ਨਿਵਾਜਦੀ ਰਹਿੰਦੀ ਹੈ, ਉਹਦੇ ਉੱਤੋਂ ਵਾਰਨੇ ਤੇ ਬਲਿਹਾਰੇ ਜਾਂਦੀ ਹੈ। ਹੁਣ ਇਹ ਮਾਂ ਪਿਆਰ ਮਾਂ ਨੇ ਕਿਤਿਓਂ ਵੀ ਪੜਿਆ ਜਾਂ ਸਿੱਖਿਆ ਨਹੀਂ ਹੁੰਦਾ, ਇਹ ਤਾਂ ਅਕਾਲ ਪੁਰਖ ਦਾ ਆਪਣੇ ਬੱਚੇ ਰੂਪੀ ਅੰਸ਼ ਲਈ ਅਥਾਹ ਤੇ ਅਮੁੱਕ ਇਲਾਹੀ ਪਿਆਰ ਦਾ ਪ੍ਰਤੀਕ ਹੈ, ਪ੍ਰਗਟਾਵਾ ਹੈ, ਜੋ ਕਿ ਮਾਂ ਦੇ ਹਿਰਦੇ ਰਾਹੀਂ ਪ੍ਰਵਿਰਤ ਹੋ ਕੇ ਬੱਚੇ ਦੀ ਪਾਲਣਾ ਪੋਸਣਾ ਕਰਦਾ ਹੈ। ਮਾਤ ਗਰਭ ਤੁਮ ਹੀ ਪ੍ਰਿਤ ਪਾਲਕ, ਮਿਰਤ ਮੰਡਲ ਇੱਕ ਤੂੰ ਹੀ, ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀਓ ਪ੍ਰਿਤ ਪਾਲਕ, ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ, ਸਹਿਜੇ ਸਹਿਜ ਖਿਲਾਏਂਦਾ ਨਹੀਂ ਕਰਦਾ ਆਲਕ, ਰਮਈਆ ਕੇ ਗੁਣ ਚੇਤ ਪ੍ਰਾਣੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸਿਗਾਰਿਆ, ਗਰਭ ਅਗਨ ਮੈਂ ਜਿਨੇ ਉਬਾਰਿਆ, ਬਾਰ ਵਿਵਸਥਾ ਤੁਝੇ ਪਿਆਰੇ ਦੂਧ। ਦੂਜੇ ਪਾਸੇ ਨਰਸ ਕਿਤੋਂ ਪੜ ਕੇ ਸਿੱਖ ਕੇ ਬੱਚੇ ਦੀ ਇੱਕ ਨਿਯਤ ਸਮੇਂ ਉੱਤੇ ਸੇਵਾ ਕਰਦੀ ਹੈ, ਜਿਹਦੇ ਬਦਲੇ ਕੇ ਉਹਨੂੰ ਤਨਖਾਹ ਮਿਲਣੀ ਹੁੰਦੀ ਹੈ। ਡਿਊਟੀ ਤੋਂ ਬਾਅਦ ਉਹ ਬੱਚੇ ਨੂੰ ਬਿਲਕੁਲ ਭੁੱਲ ਜਾਂਦੀ ਹੈ। ਇਸ ਤਰ੍ਹਾਂ ਮਾਂ ਦੀ ਸੇਵਾ ਦੇ ਪਿਛੋਕੜ ਵਿੱਚ ਇਲਾਹੀ ਪਿਆਰ ਭਾਵਨੀ ਤੇ ਲਾਡ ਮਲਾਰ ਹੈ, ਪਰ ਨਰਸ ਦੀ ਸੇਵਾ ਦੇ ਪਿਛੋਕੜ ਵਿੱਚ ਸਵਾਰਥ ਤੇ ਭਾਵਨਾਹੀਣ ਫਰਜ਼ ਹੈ। ਮਾਂ ਖਿਨ ਖਿਨ ਦਿਨ ਰਾਤ ਸਾਰੀ ਉਮਰ ਚਾਈ ਚਾਈ ਲਾਡ ਰਡਾਉਂਦੀ ਪਿਆਰ ਅਸੀਸਾਂ ਨਾਲ ਬੱਚੇ ਨੂੰ ਪਾਲਦੀ ਪੋਸਦੀ ਹੈ। ਦੂਜੇ ਪਾਸੇ ਨਰਸ ਸੀਮਤ ਅਰਸੇ ਤੱਕ ਆਪਣੇ ਸਵਾਰਥ ਲਈ ਐਵੇਂ ਉਪਰੇ ਦਿਲ ਨਾਲ ਡੰਗ ਟਪਾਉਂਦੀ ਹੈ ਤੇ ਆਪਣਾ ਫਰਜ਼ ਪੂਰਾ ਕਰਦੀ ਹੈ। ਮਾਂ ਦੀ ਸੇਵਾ ਭਾਵਨਾ ਅੰਦਰੋਂ ਉਪਜਦੀ ਹੈ ਤੇ ਨਰਸ ਦਾ ਫਰਜ਼ ਬਾਹਰੋਂ ਸਿੱਖਿਆ ਸਿਖਾਇਆ ਹੁੰਦਾ ਹੈ। ਇਸ ਤਰ੍ਹਾਂ ਇੱਕ ਦਾ ਕੰਮ ਨਿਰਸਵਾਰਥ ਹੈ, ਮਾਂ ਦਾ ਕੰਮ ਨਿਰਸਵਾਰਥ ਹੈ, ਪ੍ਰੇਮ ਭਾਵਨਾ ਅਧੀਨ ਹੈ, ਤੇ ਦੂਜੇ ਪਾਸੇ ਨਰਸ ਦਾ ਸਵਾਰਥ ਪੂਰਤੀ ਲਈ ਹੈ। ਸੋ ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ ਦੇ ਗੁਰਵਾਕ ਅਨੁਸਾਰ ਜੀਵ ਬੇਅੰਤ ਜਨਮਾਂ ਤੋਂ ਅਗਿਆਨਤਾ ਦੇ ਭਰਮ ਭੁਲਾਵੇ ਵਿੱਚ ਤ੍ਰੈਗੁਣੀ ਮਾਦੀ ਮਾਇਆ ਵਿੱਚ ਪ੍ਰਵਿਰਤ ਹੁੰਦਾ ਆਇਆ ਹੈ ਅਤੇ ਇਸ ਮਾਦੀ ਮਾਇਆ ਦੀ ਸੰਗਤ ਅਤੇ ਸਿਮਰਨ ਕਰਦਾ ਹੋਇਆ ਉਹ ਆਪ ਹੀ ਇਸ ਮਾਦੀ ਮਾਇਆ ਦਾ ਸਰੂਪ ਬਣ ਗਿਆ ਹੈ। ਇਸ ਤਰ੍ਹਾਂ ਸਾਡੇ ਮਨ, ਸਾਡੀ ਬੁੱਧੀ, ਸਾਡੇ ਚਿੱਤ ਤੇ ਸਾਡੇ ਅੰਤਸ਼ਕਰਨ ਨੂੰ ਮਾਇਆ ਦੀ ਰੰਗਣ ਜਾਂ ਪਿਉਂਦ ਚੜੀ ਹੋਈ ਹੈ। ਗੁਰਬਾਣੀ ਵਿੱਚ ਦਰਸਾਏ ਹੋਏ ਅੰਤਰੀਵ ਆਤਮਿਕ ਧਰਮ ਜਾਂ ਜਿਹਨੂੰ ਸ਼ਬਦ, ਨਾਮ, ਹੁਕਮ ਆਦਿ ਕਿਹਾ ਗਿਆ ਹੈ, ਇਹਦਾ ਸੰਪੂਰਨ ਅਨੁਭਵੀ ਗਿਆਨ ਨਾ ਬੁੱਝਣ ਕਰਕੇ ਸਾਡੇ ਅਪਣਾਏ ਹੋਏ ਬਾਹਰਮੁਖੀ ਧਰਮ ਸਿਰਫ ਸਰੀਰਕ ਤੇ ਮਾਨਸਿਕ ਪੱਧਰ ਤੱਕ ਹੀ ਸੀਮਿਤ ਹਨ, ਮਹਿਦੂਦ ਹਨ, ਅਤੇ ਇਹਨਾਂ ਧਰਮਾਂ ਨੂੰ ਵੀ ਫਿਰ ਸਾਡੀ ਹਉਮੈ ਦੀ ਰੰਗਣ ਚੜੀ ਹੋਈ ਹੈ, ਜਿਹਦੀ ਵਜ੍ਹਾ ਨਾਲ ਸਾਡੇ ਧਾਰਮਿਕ ਖਿਆਲ, ਸਾਡੀਆਂ ਚਿਤਵਨੀਆਂ, ਸਾਡੇ ਵਲਵਲੇ, ਸਾਡੇ ਨਿਸ਼ਚੇ, ਸ਼ਰਧਾ ਭਾਵਨੀ, ਕਰਮ ਕਿਰਿਆ, ਪਾਠ ਪੂਜਾ, ਜਪ ਤਪ, ਯੋਗ ਸਾਧਨਾਵਾਂ ਆਦਿ ਇਹ ਅਨੇਕਾਂ ਕਰਮ ਕਾਂਡ ਸਥੂਲ ਠੁੱਲੇ ਫੋਕੇ ਮਾਦੀ ਬਦਾ ਚੱਟੀ ਵਾਲੇ ਦਿਖਾਵੇ ਵਾਲੇ ਰਸਮੀ ਰਟਨ ਭਾਵਨਾਹੀਨ ਜਾਂ ਰਸਹੀਣ ਮੁਰਦਾ ਸਾਧਨ ਬਣ ਚੁੱਕੇ ਹਨ ਤੇ ਬੱਧਾ ਚੱਟੀ ਜੋ ਪਰੇ ਨਾ ਗੁਣ ਨਾ ਉਪਕਾਰ ਮਨ ਹੱਠ ਜੋ ਕਮਾਵੇ ਤਿਲ ਨਾ ਲੇਖੇ ਪਾਵੇ ਬਗਲ ਜਿਉਂ ਧਿਆਨ ਲਾਵੇ ਮਾਇਆ ਰੇ ਤਾਰੀ ਨਾਮ ਬਿਨਾ ਫੋਕਟ ਸਭ ਕਰਮਾ ਜਿਉਂ ਬਾਜੀਗਰ ਭਰਮ ਭੁੱਲੇ ਜਿਨ ਆਤਮ ਤੱਤ ਨਾ ਚੀਨਿਆ ਸਭ ਫੋਕਟ ਧਰਮ ਅਬੀਨਿਆ ਇਹਦੇ ਤੋਂ ਇਲਾਵਾ ਅਸੀਂ ਅਖੌਤੀ ਧਰਮੀ ਲੋਕ ਆਪਣੇ ਆਪ ਨੂੰ ਫਿਰ ਹੋਰਨਾਂ ਨਾਲ ਉਚੇਰੇ ਚੰਗੇਰੇ ਭਲੇ ਭਲੇਰੇ ਤੇ ਪਾਰਗ੍ਰਾਮੀ ਵੀ ਸਮਝਣ ਲੱਗ ਪੈਂਦੇ ਹਾਂ ਤੇ ਦੂਜਿਆਂ ਨੂੰ ਨੀਵੀਂ ਨਿਗਾਹ ਤੇ ਕਿਰਨਾਂ ਨਾਲ ਦੇਖਦੇ ਹਾਂ ਇਸ ਤਰ੍ਹਾਂ ਅਸੀਂ ਆਪਣੀ ਹਉਮੈ ਨੂੰ ਧਾਰਮਿਕ ਪੱਠੇ ਪਾ ਪਾ ਕੇ ਹੋਰ ਵੀ ਮੋਟੀ ਸਬਲ ਤੇ ਡੂੰਘੀ ਬਣਾਈ ਜਾਂਦੇ ਹਾਂ ਇੱਕ ਕਰੇਲਾ ਦੂਜਾ ਨਿੰਮ ਚੜਿਆ ਦੇ ਅਖਾਣ ਅਨੁਸਾਰ ਸਾਡੇ ਅਪਣਾਏ ਹੋਏ ਅਖੌਤੀ ਧਰਮ ਸਾਡੀ ਹਉਮੈ ਦੇ ਦੀਰਘ ਰੋਗ ਨੂੰ ਘਟਾਉਣ ਦੀ ਬਜਾਏ ਸਗੋਂ ਹੋਰ ਵਧਾਈ ਜਾਂਦੇ ਹਨ ਹੋਰ ਵੀ ਪ੍ਰਬਲ ਕਰੀ ਜਾਂਦੇ ਹਨ ਅਤੇ ਅਸੀਂ ਆਪਣੇ ਅਸਲੀ ਆਤਮਿਕ ਸਿਹਤ ਤੋਂ ਹੋਰ ਦੁਰੇਡੇ ਹੋ ਜਾਂਦੇ ਹਾਂ ਕਿਉਂਕਿ ਹਉਮੈ ਨਾਵੇਂ ਨਾਲ ਵਿਰੋਧ ਹੈ ਦੋਏ ਨਾ ਵਸੇ ਇੱਕ ਠਾਏ ਕੋਟ ਕਰਮ ਕਰੇ ਹੋ ਤਾਰੇ ਸ਼ਰਮ ਪਾਵੇ ਸਗਲੇ ਬਿਰਥਾਰੇ ਇਸ ਤਰ੍ਹਾਂ ਇਹ ਰਸਮੀ ਫੋਕੇ ਕਰਮ ਕਾਂਡੀ ਅਖੌਤੀ ਧਰਮ ਵੀ ਇੱਕ ਤਰ੍ਹਾਂ ਮਾਇਆ ਦਾ ਹੀ ਸਰੂਪ ਬਣ ਜਾਂਦੇ ਹਨ ਇਹਦੀ ਸੰਗਤ ਅਤੇ ਰੰਗਤ ਨਾਲ ਸਾਡਾ ਮਨ ਸਾਡੀ ਬੁੱਧੀ ਸਾਡੇ ਚਿੱਤ ਤੇ ਅੰਤਸ਼ਕਰਨ ਵੀ ਮਲੀਨ ਕਠੋਰ ਢੀਠ ਫੋਕੇ ਭਾਵਨਾਹੀਣ ਤੇ ਰਸਹੀਣ ਹੋ ਜਾਂਦੇ ਹਨ ਇਹਨਾਂ ਭਾਵਨਾਹੀਣ ਰਸਮੀ ਫੋਕੇ ਮੁਰਦਾ ਸਾਧਨਾ ਦੇ ਲਗਾਤਾਰ ਅਭਿਆਸ ਕਰਦਿਆਂ ਹੋਇਆਂ ਸਾਡਾ ਮਨ ਹੋਰ ਮੈਲਾ ਮਾਦੀ ਕਠੋਰ ਤੇ ਢੀਠ ਬਣੀ ਜਾਂਦਾ ਹੈ ਜਿਹਦੀ ਵਜ੍ਹਾ ਨਾਲ ਸਾਡਾ ਮਨ ਉਚੇਰੇ ਸੁਚੇਰੇ ਚੰਗੇਰੇ ਸੱਚੇ ਦੈਵੀ ਸੂਖਮ ਤੇ ਕੋਮਲ ਆਤਮਿਕ ਵਲਵਲਿਆਂ ਆਤਮਿਕ ਉਡਾਰੀਆਂ ਪਿਆਰ ਭਾਵਨਾ ਪ੍ਰੇਮ ਸਵੈਪਨਾ ਪਿਰਮ ਰਸ ਆਤਮਿਕ ਆਨੰਦ ਆਤਮਿਕ ਚਾਉ ਆਤਮਿਕ ਖੁਮਾਰੀ ਤੇ ਆਤਮਿਕ ਵਿਸਮਾਦ ਨੂੰ ਸਮਝਣ ਬੁੱਝਣ ਚੀਨਣ ਸਿੱਝਣ ਅਨੁਭਵ ਕਰਨ ਤੇ ਮਾਨਣ ਤੋਂ ਅਸਮਰਥ ਹੋ ਜਾਂਦਾ ਹੈ ਸੋ ਆਮ ਜਗਿਆਸੂਆਂ ਦੀ ਸਾਡੀ ਇਹ ਸ਼ਿਕਾਇਤ ਹੁੰਦੀ ਹੈ ਕਿ ਬਾਣੀ ਦਾ ਪਾਠ ਜਾਂ ਨਿਤਨੇਮ ਕਰਦਿਆਂ ਜਾਂ ਸਿਮਰਨ ਕਰਦਿਆਂ ਸਾਡਾ ਮਨ ਨਹੀਂ ਜੁੜਦਾ ਆਤਮਿਕ ਰਸ ਨਹੀਂ ਆਉਂਦਾ ਇਹਦਾ ਕਾਰਨ ਕੀ ਹੈ ਇਸ ਦਾ ਸਪਸ਼ਟ ਕਾਰਨ ਇਹ ਹੈ ਕਿ ਸਾਡਾ ਮਨ ਮਾਇਆ ਤੇ ਫੋਕੇ ਰਸਮੀ ਭਾਵਨਾਹੀਣ ਧਾਰਮਿਕ ਸਾਧਨਾ ਦੇ ਲਗਾਤਾਰ ਅਭਿਆਸ ਜਾਂ ਕਰਮ ਕਾਂਡਾਂ ਦੇ ਲਗਾਤਾਰ ਅਭਿਆਸ ਤੇ ਹੰਕਾਰ ਨਾਲ ਇੰਨਾ ਮਾਦੀ ਇੰਨਾ ਫੋਕਾ ਕਠੋਰ ਅਤੇ ਰਸਹੀਣ ਹੋ ਚੁੱਕਾ ਹੈ ਕਿ ਇਹ ਗੁਰਬਾਣੀ ਦੇ ਅੰਤਰੀਵ ਗੁੱਝੇ ਅਨੁਭਵੀ ਗਿਆਨ ਅਤੇ ਕੋਮਲ ਆਤਮਿਕ ਭਾਵਨਾਵਾਂ ਜਾਂ ਪ੍ਰੇਮ ਸਵੈਪਨਾ ਦੀਆਂ ਆਕਾਸ਼ੀ ਉਡਾਰੀਆਂ ਨੂੰ ਅਨੁਭਵ ਹੀ ਨਹੀਂ ਕਰ ਸਕਦਾ ਇਹੀ ਕਾਰਨ ਹੈ ਕਿ ਬੇਅੰਤ ਧਾਰਮਿਕ ਕਰਮ ਕਿਰਿਆ ਤੇ ਫੋਕੇ ਸਾਧਨ ਕਰਦਿਆਂ ਹੋਇਆਂ ਵੀ ਇਨਸਾਨ ਅੱਗੇ ਤੋਂ ਚੰਗੇਰਾ ਉਚੇਰਾ ਸੁਹਣੇਰਾ ਤੇ ਦੈਵੀ ਬਣ ਕੇ ਆਪਣੀ ਆਤਮਿਕ ਤਰੱਕੀ ਕਰਨ ਦੀ ਬਜਾਏ ਸਗੋਂ ਧਰਮ ਦੀ ਆੜ ਵਿੱਚ ਨੀਵੀਆਂ ਮਾਇਕੀ ਰੁਚੀਆਂ ਕਿਹੜੀਆਂ ਕਿਹੜੀਆਂ ਰੁਚੀਆਂ ਈਰਖਾ ਦਵੈਤ ਨਫ਼ਰਤ ਵੈਰ ਵਿਰੋਧ ਵਾਦ ਵਿਵਾਦ ਵਿਕਾਰ ਤਸਬ ਲੜਾਈਆਂ ਝਗੜੇ ਜ਼ੁਲਮ ਆਦਿ ਵਿੱਚ ਹੀ ਗਲਤਾਨ ਹੋ ਰਿਹਾ ਹੈ ਇਸ ਤਰ੍ਹਾਂ ਭਾਵਨਾਹੀਣ ਰਸਮੀ ਫੋਕੀ ਕਰਮ ਕਿਰਿਆ ਸਾਡੇ ਆਤਮਿਕ ਪੰਥ ਵਿੱਚ ਸਹਾਇਕ ਤੇ ਕਲਿਆਣਕਾਰੀ ਹੋਣ ਦੀ ਬਜਾਏ ਸਾਨੂੰ ਸਗੋਂ ਅੰਤਰੀਵ ਆਤਮਿਕ ਧਰਮ ਸ਼ਬਦ ਨਾਮ ਜਾਂ ਹੁਕਮ ਦੀਆਂ ਦਾਤਾਂ ਤੋਂ ਵੀ ਵਾਂਝਿਆਂ ਰੱਖਦੀ ਹੈ ਅਤੇ ਸਹੀ ਆਤਮਿਕ ਪੰਧ ਵਿੱਚ ਰੁਕਾਵਟ ਦਾ ਕਾਰਨ ਬਣਦੀ ਹੈ। ਇਹ ਭਾਵਨਾਹੀਣ ਰਸਮੀ ਫੋਕੀ ਕਰਮ ਕਿਰਿਆ ਇਹ ਸਾਡੇ ਆਤਮਿਕ ਪੰਧ ਵਿੱਚ ਸਹਾਈ ਹੋਣ ਦੀ ਬਜਾਏ ਸਾਨੂੰ ਅੰਤਰੀਵ ਆਤਮਿਕ ਧਰਮ ਜਾਂ ਨਾਮ ਹੁਕਮ ਆਦਿ ਦਾਤਾਂ ਤੋਂ ਵਾਂਝਾ ਰੱਖਦੀ ਹੈ ਅਤੇ ਸਾਡੇ ਸਹੀ ਆਤਮਿਕ ਪੰਧ ਵਿੱਚ ਰੁਕਾਵਟ ਦਾ ਕਾਰਨ ਬਣਦੀ ਹੈ। ਹਿਰਦੇ ਸੱਚ ਇਹ ਕਰਨੀ ਸਾਰ, ਹੋਰ ਸਭ ਪਾਖੰਡ ਪੂਜ ਖੁਆਰ। ਬਿਨ ਗੁਰ ਸ਼ਬਦ ਨਾ ਛੂਟਸ ਕੋਏ, ਪਾਖੰਡ ਕੀਨੇ ਮੁਕਤ ਨਾ ਹੋਏ। ਜੇ ਜਾਣਸ ਬ੍ਰਹਮਮ ਕਰਮਮ, ਸਭ ਫੋਕਟ ਨਿਸ਼ਚੋ ਕਰਮਮ। ਜਿਨ ਆਤਮ ਤੱਤ ਨਾ ਚੀਨਿਆ, ਸਭ ਫੋਕਟ ਧਰਮ ਅਭਿਨਿਆ। ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ ਪੰਚ ਜਨਾ ਸਿਉ ਸੰਗ ਨਾ ਛੁਟਕਿਓ, ਅਧਿਕ ਅਹਮ ਬੁਧ ਵਾਧੇ। ਪਿਆਰੇ ਇਨ ਵਿਦ ਮਿਲਣ ਨਾ ਜਾਈ, ਹਾਂ ਹਾਂ ਕਰਤੇ ਕਰਮ ਰਥ ਤਾਂ ਕੋ ਭਾਰ ਅਫਾਰ, ਪ੍ਰੀਤ ਨਹੀਂ ਜੋ ਨਾਮ ਸਿਓ ਤੋ ਏਊ ਕਰਮ ਬਿਕਾਰ। ਸੋ ਇਹਨਾਂ ਬਾਰਮੁਖੀ ਧਰਮਾਂ ਦੇ ਭਾਵਨਾਹੀਨ ਜਾਂ ਫੋਕੇ ਸਾਧਨਾ ਦੇ ਰਸਮੀ ਰਟਨ ਵਿੱਚ ਹੀ ਅਸੀਂ ਸੰਤੁਸ਼ਟ ਹਾਂ ਅਤੇ ਇਸੇ ਨੂੰ ਆਪਣੀ ਧਾਰਮਿਕ ਪ੍ਰਾਪਤੀ ਸਮਝ ਕੇ ਆਫਰੇ ਫਿਰਦੇ ਹਾਂ। ਲੇਕਿਨ ਗੁਰਬਾਣੀ ਵਿੱਚ ਦਰਸਾਈਆਂ ਹੋਈਆਂ ਗੁੱਝੀਆਂ ਗੂੜ ਅੰਤਰੀਵ ਅਨੁਭਵੀ ਸੂਖਮ ਅਤੇ ਕੋਮਲ ਆਤਮਿਕ ਬਖਸ਼ਿਸ਼ਾਂ ਅਤੇ ਆਤਮ ਕਲਾ ਤੋਂ ਅਸੀਂ ਉੱਕਾ ਹੀ ਅਣਜਾਣ ਅਗਿਆਨੀ ਬੇਖਬਰ ਬੇਪਰਵਾਹ ਅਵੇਸਲੇ ਬੇਲੋੜੇ ਜਾਂ ਜਾਣ ਬੁੱਝ ਕੇ ਮਚਲੇ ਹੋਏ ਫਿਰਦੇ ਹਾਂ। ਇਹਦਾ ਮਤਲਬ ਇਹ ਨਹੀਂ ਕਿ ਅਸੀਂ ਇਹਨਾਂ ਕਰਮ ਕਾਂਡਾਂ ਨੂੰ ਨਹੀਂ ਕਰਨਾ। ਅਸਲ ਵਿੱਚ ਇਲਾਹੀ ਪ੍ਰੀਤ ਡੋਰੀ ਨੂੰ ਅਨੁਭਵ ਕਰਨਾ, ਉਹਦੀ ਖਿੱਚ ਖਾਣੀ ਹੀ ਜੀਵ ਦਾ ਧਰਮ ਹੈ। ਸਾਡਾ ਸਰਬੱਗ ਇਲਾਹੀ ਧਰਮ ਕੀ ਹੈ ਜਿਹਦੇ ਵੱਲ ਕੇ ਗੁਰਬਾਣੀ ਸਾਨੂੰ ਇਸ਼ਾਰਾ ਕਰਦੀ ਹੈ? ਉਹ ਹੈ ਇਲਾਹੀ ਪ੍ਰੀਤ ਡੋਰੀ ਨੂੰ ਅਨੁਭਵ ਕਰਨਾ, ਉਹਦੀ ਖਿੱਚ ਖਾਣੀ ਹੀ ਜੀਵ ਦਾ ਧਰਮ ਹੈ, ਉਹਦੀ ਧਾਰਮਿਕ ਸਾਧਨਾ ਹੈ, ਉਹਦੀ ਪ੍ਰੇਮਾ ਭਗਤੀ ਹੈ, ਉਹਦੀ ਆਤਮਿਕ ਮੰਜ਼ਿਲ ਹੈ। ਇਸ ਇਲਾਹੀ ਪ੍ਰੇਮ ਸਵੈਪਨਾ ਤੇ ਧਾਰਮਿਕ ਸ਼ਰਧਾ ਭਾਵਨੀ ਨਾਲ ਕੀਤੇ ਹੋਏ ਸਾਡੇ ਸਾਰੇ ਪਾਠ ਪੂਜਾ, ਸਾਡੀ ਭਜਨ ਬੰਦਗੀ, ਸਾਡੇ ਕਰਮ ਕਿਰਿਆ, ਸਾਡੇ ਦਾਨ ਪੁੰਨ ਤੇ ਸਾਡੇ ਸਿਮਰਨ ਕੀਰਤਨ ਜਾਂ ਹੋਰ ਅਨੇਕਾਂ ਧਾਰਮਿਕ ਸਾਧਨ ਸਭ ਮੁਬਾਰਕ ਹਨ। ਧਾਰਮਿਕ ਸ਼ਰਧਾ ਭਾਵਨੀ ਨਾਲ ਕੀਤੇ ਹੋਏ ਇਹ ਸਾਰੇ ਕਰਮ ਕਾਂਡ ਮੁਬਾਰਕ ਹਨ ਅਤੇ ਜਗਿਆਸੂ ਦੀ ਪ੍ਰਵਾਨ ਤੇ ਸਫਲ ਧਾਰਮਿਕ ਕਮਾਈ ਹੈ। ਲੇਕਿਨ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਹ ਸ਼ਰਧਾ ਭਾਵਨੀ ਕਿਉਂ ਤੇ ਕਿਵੇਂ ਉਪਜੇ? ਇਹ ਇਲਾਹੀ ਪ੍ਰੇਮ ਸਵੈਪਨਾ ਤੇ ਸ਼ਰਧਾ ਭਾਵਨੀ ਕਿਸੇ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਸ਼ਬਦ ਸੁਰਤ ਦੀ ਕਮਾਈ ਤੇ ਗੁਰਪ੍ਰਸਾਦ ਦੁਆਰਾ ਹੀ ਪ੍ਰਾਪਤ ਹੋ ਸਕਦੀ ਹੈ। ਸਾਧ ਸੰਗਤ ਬਿਨਾ ਭਾਉ ਨਹੀਂ ਉਪਜੇ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋ ਗੁਰੂ ਪਿਆਰੀ ਸਾਧ ਸੰਗਤ ਜੀਓ, ਇਹ ਗੁਰਮੁਖ ਪਿਆਰਿਆਂ ਦੇ ਗੁਰਬਾਣੀ ਵਿਚਾਰ ਦੇ ਲਿਖੇ ਹੋਏ ਲੇਖਾਂ ਵਿੱਚੋਂ ਧਰਮ ਜਾਂ ਮਜ਼ਹਬ ਭਾਗ ਦਸਵਾਂ ਇੱਥੇ ਆਪ ਜੀ ਦੇ ਸਾਹਮਣੇ ਪੜ੍ਹਿਆ ਗਿਆ ਹੈ। ਇਸ ਦੇ ਨਾਲ ਦੇ ਇਸੇ ਲੜੀ ਦੇ ਵਿੱਚ ਲਿਖੇ ਹੋਏ ਹੋਰ ਗੁਰਬਾਣੀ ਵਿਚਾਰ ਦੇ ਲੇਖ ਤੇ ਇਹਦੇ ਤੋਂ ਬਿਨਾਂ ਹੋਰ ਅਨੇਕ ਵੱਖ ਵੱਖ ਵਿਸ਼ਿਆਂ ਦੇ ਉੱਤੇ ਲਿਖੇ ਹੋਏ ਲੇਖ ਆਪ ਜੀ ਨੂੰ ਬਾਹਰ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ ਤੋਂ ਮਿਲ ਸਕਦੇ ਹਨ।